ਨੇਤਰ ਪ੍ਰਗਾਸ ਕੀਆ ਗੁਰਦੇਵ। ਜਦੋਂ ਇਹ ਦ੍ਰਿਸ਼ਟੀ ਪ੍ਰਾਪਤ ਹੋਈ ਫਿਰ ਭਾਵੇਂ ਕਾਂਸੀ ਗਏ ਭਾਵੇਂ ਮੱਕੇ, ਉਸ ਜਗ੍ਹਾ ਭੇਦ ਤਾਂ ਕੰਧਾਂ ਤੇ ਮਕਾਨਾਂ ਦੀ ਬਣਤਰ ਦਾ ਸੀ। ਜਦ ਇਸ ਰੂਪ ਧਿਆਨ ਤੋਂ ਅਰੂਪ ਵੱਲ ਨਿਗਾਹ ਮਾਰੀ ਤਾਂ ਦੋਵਾਂ ਵਿਚ ਇਕੋ ਹੀ ਪ੍ਰਕਾਸ਼ ਦਿਸਿਆ। ਹੁਣ ਤਾਂ ਝਗੜੇ ਹੀ ਮਿਟ ਗਏ, ਦੁਬਧਾ ਹੀ ਜਾਂਦੀ ਰਹੀ, ਤਾਂ ਨਾ ਮਤ ਭੇਦ ਰਿਹਾ, ਨਾ ਮਤ ਮਤਾਂਤਰਾਂ ਦੀ ਜਾਲ ਵਿਛਾਉਣ ਦੀ ਲੋੜ ਹੀ ਰਹੀ। ਪਤਾ ਲੱਗਾ ਜੇ ਅੱਡ ਅੱਡ ਮਜ਼ਬੀ ਦੁਕਾਨਾਂ ਖੋਲ ਲਈਆਂ ਤੇ ਦੂਜੇ ਨੂੰ ਦੂਜੇ ਦੇ ਔਗਣ ਦੱਸ ਘਿਰਣਾ ਪੈਦਾ ਕਰਨੀ ਤਾਂ ਇੱਕ ਖਾਸ ਭੁੱਲ ਸੀ, ਉਹ ਵੀ ਮਾਇਆ ਦਾ ਇੱਕ ਚੱਕਰ ਸੀ। ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਨ ਕਉ ਬੀਚੇ ਅਟਕਿਓ ਚੀਤ। ਛੱਡੋ ਇਹਨਾਂ ਬਖੇੜਿਆਂ ਨੂੰ, ਤਿਆਗੋ ਪੂਜਾ ਪ੍ਰਤਿਸ਼ਠਾ ਦੇ ਲਾਲਚ, ਸੱਚੇ ਨਿਸਕਾਮੀ ਸੇਵਕ ਬਣ ਗੁਰੂ ਸ਼ਰਨ ਗ੍ਰਹਿਣ ਕਰੋ, ਜੋ ਦੋਵੇਂ ਲੋਕਾਂ ਵਿਖੇ ਸੁੱਖਾਂ ਦੀ ਦਾਤੀ ਹੈ। ਕਰਮ ਕਾਂਡ ਦੀ ਇਸ ਫੋਕੀ ਵਰਤੋਂ ਅਤੇ ਇਸ ਤੋਂ ਪੈਦਾ ਹੋਈ ਖੁਦੀ ਦੇ ਮਿਲਾਪ ਵਿਚ ਵਿਘਨ ਪਾਉਣ ਵਾਲੀ ਵਸਤਾ ਨੂੰ ਪ੍ਰਗਟ ਕਰਦੇ ਹੋਏ ਗੁਰੂ ਦੇ ਮਸ਼ਹੂਰ ਸੰਤ ਚੂੜ ਕਵੀ ਜੀ ਇਉਂ ਲਿਖਦੇ ਹਨ। ਇੱਕ ਸੰਤਾਨਹੀਨ ਮਹਾਰਾਜ ਨੇ ਆਪਣੀ ਹੱਠੀ ਮਹਾਰਾਣੀ ਦੇ ਕਹਿਣ ਤੋਂ ਦੂਜਾ ਵਿਆਹ ਕਰ ਲਿਆ। ਨਵਾਂ ਵਿਆਹ ਕਰਨ ਨੂੰ ਉਹਨਾਂ ਦਾ ਮਨ ਤਾਂ ਨਹੀਂ ਸੀ ਕਰਦਾ, ਪਰ ਜਦੋਂ ਜਿੱਦੀ ਰਾਣੀ ਤੇ ਤ੍ਰਿਆ ਹੱਠ ਨੇ ਰਾਜੇ ਨੂੰ ਮਜਬੂਰ ਹੀ ਕਰ ਦਿੱਤਾ ਤਾਂ ਉਸਨੇ ਰਾਣੀ ਕੋਲੋਂ ਇਹ ਸ਼ਰਤ ਮਨਵਾ ਲਈ ਕਿ ਰਨਵਾਸ ਪ੍ਰਵੇਸ਼ ਦਾ ਪ੍ਰੋਗਰਾਮ ਨਵੀਂ ਰਾਣੀ ਦੀ ਮਨਜ਼ੂਰੀ ਤੋਂ ਹੀ ਬਣਿਆ ਕਰੇਗਾ। ਮਹਾਰਾਣੀ ਮੰਨ ਗਈ। ਨਵੀਂ ਰਾਣੀ ਨੇ, ਜਿਸ ਨੂੰ ਆਪਣੇ ਪ੍ਰੇਮ ਜਾਦੂ ਨਾਲੋਂ ਕਾਇਦੇ ਦੀਆਂ ਪਾਬੰਦੀਆਂ ਤੇ ਜ਼ਿਆਦਾ ਭਰੋਸਾ ਸੀ, ਇਹ ਫੈਸਲਾ ਕਰ ਦਿੱਤਾ ਕਿ ਮਹਾਰਾਜਾ ਉਸ ਦੇ ਹੀ ਰਨਵਾਸ ਵਿਖੇ ਰਿਹਾ ਕਰਨਗੇ ਤੇ ਵੱਡੀ ਰਾਣੀ ਦੇ ਮਹਿਲਾਂ ਵਿਚ ਕਦੇ ਵੀ ਨਹੀਂ ਜਾ ਸਕਣਗੇ। ਮਹਾਰਾਜ ਨੇ ਇਹ ਨਿਯਮ ਪ੍ਰਵਾਨ ਕਰ ਲਿਆ ਤੇ ਵੱਡੀ ਰਾਣੀ ਵੀ ਮਹਾਰਾਜ ਦੇ ਕਾਣੇ ਤੇ ਵਸਤ ਦੀ ਸੇਵਾ ਆਪਣੇ ਵਾਸਤੇ ਪ੍ਰਵਾਨ ਕਰਾ ਕੇ ਨਵੇਂ ਪ੍ਰਬੰਧ ਨਾਲ ਸਹਿਮਤ ਹੋ ਗਈ। ਸਮਾਂ ਲੰਘਦਾ ਗਿਆ। ਸੱਚੀ ਪ੍ਰੀਤ ਭਰੀ ਸਿਦਕਬਾਨ ਮਹਾਰਾਣੀ ਪਤੀ ਸੇਵਾ ਵਿਚੋਂ ਹੀ ਜੀਵਨ ਰਸ ਲੈ ਸਦਾ ਸੁਖੀ ਤੇ ਖੇੜੇ ਦੀ ਜ਼ਿੰਦਗੀ ਬਸਰ ਕਰ ਰਹੀ ਸੀ, ਪਰ ਕਾਇਦਿਆਂ ਤੇ ਪਾਬੰਦੀਆਂ ਦੇ ਆਸਰੇ ਸ਼ਿੰਗਾਰ ਵਸ ਕਰ ਰਹੀ ਪਤੀ ਦੇ ਕਾਬੂ ਪਾਉਣ ਵਾਲੀ ਛੋਟੀ ਰਾਣੀ ਉਸ ਦੀ ਇਸ ਵਾਸਤਾ ਤੇ ਈਰਖਾ ਕਰ ਰਹੀ ਸੀ। ਓੜਕ ਉਸ ਦੇ ਪਤਾ ਕਰਨ ਤੇ ਇਹ ਖਬਰ ਮਿਲੀ ਕਿ ਵੱਡੀ ਰਾਣੀ ਕੋਲ ਇੱਕ 9 ਲੱਖਾ ਹਾਰ ਹੈ, ਇਸ ਦੀ ਮਲਕੀਅਤ ਦੇ ਨਸ਼ੇ ਵਿਚ ਉਹ ਹਮੇਸ਼ਾ ਪ੍ਰਸੰਨ ਰਹਿੰਦੀ ਹੈ। ਛੋਟੀ ਰਾਣੀ ਨੇ ਵੱਡੀ ਦੀਆਂ ਖੁਸ਼ੀਆਂ ਦਾ ਹਾਰ ਖਰੀਦ ਲੈਣਾ ਚਾਹਿਆ ਜਾਂ ਮੁੱਲ ਪੁੱਛਿਆ ਤਾਂ ਵੱਡੀ ਨੇ ਕਿਹਾ, ਪਤੀ ਮਿਲਾਪ ਦੀ ਇੱਕ ਰਾਤ ਸ਼ਿੰਗਾਰ ਸੋਕ ਵਿਚ ਰੁੱਝ ਬਾਵਲੀ ਹੋਈ ਨਵੀਂ ਰਾਣੀ ਨੇ ਇਸ ਕੀਮਤ ਨੂੰ ਮੂਲੀ ਸਮਝ ਫੌਰਨ ਕਬੂਲ ਕਰ ਲਿਆ। ਸੌਦਾ ਪੱਕ ਗਿਆ। ਅਗਲੀ ਸ਼ਾਮ ਹੀ ਹਾਰ ਛੋਟੀ ਕੋਲ ਪੁੱਜ ਗਿਆ, ਜਿਸ ਨੂੰ ਗਲੇ ਪਾ ਕੇ ਉਸਨੇ ਆਪਣੀ ਸੁੰਦਰਤਾ ਵਿਚ ਵਾਧਾ ਕਰ ਲਿਆ ਤੇ ਮਹਾਰਾਜਾ ਨੂੰ ਵੱਡੀ ਰਾਣੀ ਦੇ ਮਹਿਲ ਵਿਚ ਜਾਣ ਦੀ ਆਗਿਆ ਮਿਲ ਗਈ। ਜਦ ਮਹਾਰਾਣੀ ਨੇ ਆਪਣੇ ਗ੍ਰਹਿ ਪਤੀ ਨੂੰ ਪ੍ਰਵੇਸ਼ ਕਰਦਿਆਂ ਤੱਕਿਆ ਤੇ ਬੇਵਲ ਹੋ ਚਰਨਾਂ ਤੇ ਢਹਿ ਪਈ ਤੇ ਉਸ ਨੂੰ ਤੇ ਉਹਨਾਂ ਦਾ ਧੰਨਵਾਦ ਕਰਨ ਲੱਗੀ ਤਾਂ ਮਹਾਰਾਜ ਨੇ ਕਿਹਾ, ਮੇਰੇ ਧੰਨਵਾਦ ਦਾ ਕੋਈ ਮੁਕਾਮ ਨਹੀਂ, ਧੰਨਵਾਦ ਛੋਟੀ ਰਾਣੀ ਦਾ ਕਾਰ ਜਿਸਨੇ ਮੈਨੂੰ ਇੱਥੇ ਆਉਣ ਦੀ ਆਗਿਆ ਦਿੱਤੀ ਹੈ। ਮਹਾਰਾਣੀ ਬੋਲੀ, ਉਸਨੇ ਤਾਂ ਮੇਰੇ ਨਾਲ ਸੌਦਾ ਕੀਤਾ ਹੈ, ਫਿਰ ਉਹਨਾਂ ਦਾ ਧੰਨਵਾਦ ਕਾਹਦਾ, ਉਹਨਾਂ ਨੇ ਤਾਂ 9 ਲੱਖਾਂ ਹਾਰ ਲੈ ਲਿਆ ਤੇ ਪਤੀ ਮਿਲਾਪ ਦਾ ਮੌਕਾ ਦੇ ਦਿੱਤਾ, ਇਹ ਤਾਂ ਵਿਵਹਾਰ ਹੈ, ਇੱਥੇ ਸ਼ੁਕਰੀਏ ਦਾ ਕੀ ਮੁਕਾਮ। ਮਹਾਰਾਜਾ ਇਹ ਸੁਣ ਕੇ ਹੈਰਾਨ ਹੋ ਗਏ ਤੇ ਕਹਿਣ ਲੱਗੇ, ਉਸ ਨੂੰ ਹਾਰ ਮੁਬਾਰਕ ਤੇ ਤੈਨੂੰ ਤੇਰਾ ਪਤੀ। ਛੋਟੀ ਰਾਣੀ ਨੂੰ ਜਾਦੇ ਸੁਣ ਆਪਣੀ ਗਲਤੀ ਦਾ ਪਤਾ ਲੱਗਾ ਕਿ ਉਸਨੇ ਆਪਣੇ ਸ਼ਿੰਗਾਰ ਦੇ ਬਦਲੇ ਪਤੀ ਮਿਲਾਪ ਵੇਚ ਦਿੱਤਾ ਹੈ ਤਾਂ ਉਹ ਘਬਰਾ ਉੱਠੀ। ਹਾਰ ਦੇ ਲਾਲ ਉਸ ਨੂੰ ਅੰਗਾਰਾਂ ਵਾਂਗ ਸੇਕ ਦੇਣ ਲੱਗ ਪਏ। ਉਸਨੇ ਇੱਕ ਇੱਕ ਦਾਣਾ ਫਰਸ਼ ਤੇ ਸੁੱਟ, ਪੈਰਾਂ ਨਾਲ ਮੱਲ ਸੁੱਟਿਆ। ਉਸ ਦੀ ਮਾਨਸਿਕ ਅਵਸਥਾ ਦਾ ਨਕਸ਼ਾ ਸੰਤ ਕਵੀ ਚੂੜ ਜੀ ਇਉਂ ਖਿੱਚਦੇ ਹਨ, ਛਾਲਾ ਹਾਰ ਟੁੱਟੇ ਅੱਧ ਵਿਚੋਂ ਤਰੇ ਥੀਵਨ ਲਾਲ ਅਜਾਈ, ਜੇ ਜਾਣਾ ਹਾਰੀ ਨੂੰ ਹਾਰ ਹਰੇਂਦਾ ਕਦੇ ਹਾਰੇ ਹੱਥ ਨਾ ਲਾਈ, ਇੱਕ ਦੁਹਾਗ ਵੀ ਜਰਾ ਸ਼ੋਹਰਤ ਮੈਂ ਕਿਸਤੀ ਆਖ ਸੁਣਾਈ, ਚੂੜ ਮਾਨ ਬਦੇ ਦੀਆਂ ਮਾਰਾਂ ਮੈਂ ਮੁੱਠੀਆਂ ਵੇ ਪਰਵਾਹੀ। ਸੱਚਮੁੱਚ ਹੀ ਕਰਮ ਕਾਂਡ ਦੇ ਫੋਕੇ ਮਦ ਕਰਕੇ ਵਧੇ ਹੋਏ ਮਨ ਮਨੁੱਖ ਨੂੰ ਪਤੀ ਮਿਲਾਪ ਤੋਂ ਬਹੁਤ ਦੂਰ ਲੈ ਜਾਂਦੇ ਹਨ। ਉਹਨਾਂ ਵਿੱਚ ਫੋਕੀ ਹੋਂ ਪੈਦਾ ਹੋ ਜਾਂਦੀ ਹੈ। ਉਸ ਦੇ ਬਸ ਹੋਇਆ ਮਨੁੱਖ ਕੀਮਤੀ ਸਮਾਂ ਜਾਇਆ ਕਰ ਬਹਿੰਦਾ ਹੈ। ਭਾਵੇਂ ਇਹਨਾਂ ਹੋਰ ਸਾਰੇ ਸਥਾਨਾਂ ਦੇ ਪ੍ਰਬੰਧਕਾਂ ਦੇ ਮਨਾਂ ਅੰਦਰ ਇਹ ਤੀਬਰ ਇੱਛਾ ਸੀ ਕਿ ਇਹੋ ਜਿਹੇ ਤਿਆਗੀ ਤੇ ਨਿਰਸ਼ਤ ਮਹਾਂਪੁਰਸ਼ਾਂ ਦੇ ਪੁਰਸ਼ਾਂ ਦਾ ਸਾਡੇ ਗੁਰਦੁਆਰੇ ਸਾਹਿਬ ਕੀਰਤਨ ਹੋਵੇ, ਪਰ ਬੇਨਤੀ ਕਰਨ ਨੂੰ ਸੰਕੋਚ ਕਰਦੇ ਰਹੇ। ਆਖਰੀ ਦਿਨ ਅੰਮ੍ਰਿਤ ਪ੍ਰਚਾਰ ਹੋਣਾ ਸੀ ਤਾਂ ਕਲਗੀਧਰ ਸਿੱਖ ਟੈਂਪਲ ਦੇ ਪ੍ਰਬੰਧਕਾਂ ਨੇ ਦਾਤੇ ਦੇ ਚਰਨਾਂ ਵਿੱਚ ਬੇਨਤੀ ਕਰਕੇ ਅੰਮ੍ਰਿਤ ਪ੍ਰਚਾਰ ਵਾਸਤੇ ਉਸ ਜਗ੍ਹਾ ਪ੍ਰਵਾਨਗੀ ਲੈ ਲਈ। ਆਪ ਵੀ ਸੰਤ ਜੀ ਮਹਾਰਾਜ ਨੇ ਦਰਸ਼ਨ ਦਿੱਤੇ। ਜਦੋਂ ਇਹਨਾਂ ਦੇ ਪ੍ਰੇਮ ਦੀ ਕਦਰ ਹੋਈ ਤਾਂ ਅਸਲੀ ਤੇ ਸੱਚਾ ਸੀ। ਸਾਰੇ ਹੀ ਸੱਜਣ ਬੜੇ ਪ੍ਰਸੰਨ ਹੋਏ। ਪੱਖਪਾਤ ਤੋਂ ਰਹਿਤ ਏਕਤਾਵਾਦੀ ਪ੍ਰਚਾਰ ਸੁਣ ਕੇ ਮਨ ਵਿੱਚ ਗਦਗਦ ਹੋਏ ਤੇ ਭਾਵ ਭਗਤੀ ਦੇ ਰਸ ਵਿੱਚ ਸਨਿਗਧ ਹੋ ਕੇ ਆਪ ਵੀ ਅੰਮ੍ਰਿਤ ਪਾਨ ਕਰ ਸਿੰਘ ਸਜ ਗਏ ਅਤੇ ਨਾਮ ਦੀ ਦਾਤ ਪ੍ਰਾਪਤ ਕੀਤੀ। ਉਸ ਤੋਂ ਬਾਅਦ ਇੱਕ ਦਿਨ ਰੈਸਟ ਕੀਤੀ ਉਪਰੰਤ ਕੁਵੈਟਰੀ ਸ਼ਹਿਰ ਦੇ ਮੈਟ੍ਰਿਕਸ ਹਾਲ ਵਿੱਚ 11 ਦੀਵਾਨ ਸਜੇ।